ਟੁੱਟਾ ਚਪੇੜੇ ਆ ਨਾ। ਬਹੁਤ ਭਗਤੀਆਂ ਨੇ ਗੁਰਬਾਣੀ ਚ ਪਈਆਂ, ਉਹ ਚਪੇੜਾਂ ਨੇ ਵੱਜੀਆਂ ਹੋਈਆਂ, ਨਹੀਂ ਅਰਥ ਹੋ ਸਕਦੇ ਇਹ। ਜਦੋਂ ਮੂਰਖ ਕਰ ਲੂ ਨਾ ਅਰਥ, ਉਹ ਜਾਣੇ ਜੇਤੀਆਂ ਮੂੰਹ ਪਾਏ ਫਿਰ ਦੇਖ ਲੂ ਕਿੰਨੀਆਂ ਪੈਂਦੀਆਂ ਨੇ।
ਆਪੇ ਜਾਣਾ ਆਪੇ ਦੇ ਆਖੇ ਸਿਰ ਵੀ ਕਹੀ ਕੇ,
ਆਪੇ ਜਾਣੇ ਆਪੇ ਦੇ, ਆਪੇ ਜਾਣਾ ਪਰਮੇਸ਼ਰ ਜਾਣਦਾ ਸਭ ਕੁਛ, ਇਹ ਨਹੀਂ ਜਾਣਦਾ ਜੀਵ ਕੁਛ ਨਹੀਂ ਜਾਣਦਾ, ਤੇ ਤਰਨਾ ਵੀ ਨਹੀਂ ਜਾਣਦਾ, ਮੈਂ ਜਾਣ ਜਨ ਤਰਵੇ ਨੇ ਜਾਣ, ਪਰਮੇਸ਼ਰ ਸਭ ਕੁਛ ਜਾਣ ਆਪੇ ਤੇ। ਜਿਹੜੀ ਤੈਨੂੰ ਲੋੜ ਹੈ ਨਾ ਸੰਸਾਰੀ ਚੀਜ਼ ਦੀ, ਉਹ ਆਪੇ ਦੇ। ਡਾਕਟਰ ਆਪਣੀ ਮਰਜ਼ੀ ਨਾਲ ਦਵਾ ਦਿੰਦਾ, ਇਹ ਜਿਹੜੀ ਵਿਖ ਹੈ ਇਹ ਦਵਾਈ ਹੈ, ਸੰਸਾਰ ਦੀ ਮਾਇਆ ਦਵਾਈ ਹੈ। ਇਹ ਜਿਹੇ ਜੀ ਤੈਨੂੰ ਲੋੜ ਹੈ ਉਹੀ ਮਿਲਣੀ। ਅੱਡੋ ਅੱਡ ਬਿਮਾਰੀਆਂ ਨੇ, ਅੱਡੋ ਅੱਡ ਦਵਾਈਆਂ, ਕਿੰਨੀ ਮਾਤਰਾ 'ਚ ਦਵਾਈ ਦੇਣੀ ਹੈ ਤੈਨੂੰ ਉਹਨੂੰ ਜ਼ਿਆਦਾ ਪਤਾ ਹੈ, ਤੈਨੂੰ ਕਿੰਨੀ ਚਾਹੀਦੀ ਹੈ ਉਹਨੂੰ ਜ਼ਿਆਦਾ ਪਤਾ, ਸਾਨੂੰ ਨਹੀਂ ਪਤਾ। ਉਹ ਜਾਣਦਾ, ਅਸੀਂ ਨਹੀਂ ਜਾਣਦੇ, ਅਸੀਂ ਜ਼ਿਆਦਾ ਤਾਂ ਮੰਗਦੇ ਹਾਂ ਨਾ, ਅਸੀਂ ਜਾਣਦੇ ਨਹੀਂ। ਆਪੇ ਜਾਣਾ ਆਪੇ ਦੇ, ਜਿਹੜੇ ਦੁਨਿਆਵੀ ਪਦਾਰਥ ਨੇ ਦੇ ਰਿਹਾ ਆਪ, ਉਹ ਜਾਣਦਾ ਸਾਨੂੰ ਕਿੰਨੇ ਚਾਹੀਦੇ ਨੇ, ਸਾਨੂੰ ਨਹੀਂ ਪਤਾ ਸਾਨੂੰ ਕਿੰਨੇ ਚਾਹੀਦੇ ਨੇ। ਦੁਨਿਆਵੀ ਪਦਾਰਥ ਦੀ ਗੱਲ ਲੱਗ ਗਈ, ਜਿਹੜੇ ਅਸੀਂ ਮੰਗਦੇ ਹਾਂ, ਜਿਹਨਾਂ 'ਚ ਹਰ ਵਕਤ ਧਿਆਨ ਹੈ, ਜਿਹਦੇ ਪਰ ਸਾਰਾ ਨੱਠ ਭੱਜ ਹੈ, ਉਹ ਆਪੇ ਹੀ ਦੇ ਰਿਹਾ। ਦੂਖ ਭੂਖ ਸਨਮਾਨ ਵਾਲਿਆਂ ਨੂੰ ਜਾਣ ਕੇ ਦੇ ਰਿਹਾ, ਉਹ ਆਪੇ ਦੇ ਰਿਹਾ। ਉਹ ਦਬੇ ਹੋਏ ਥੱਲੇ ਉਹ ਕੱਢਣੇ ਨੇ, ਜਿਹੜੇ ਨੀਚ ਕਰਮ ਕਰਦੇ ਨੇ ਨਾ ਧਰਮ ਦੇ ਨਾਂ ਉਹਦੇ ਧੱਕਾ ਕਰਦੇ ਨੇ ਇਹ ਜਨਮਾਂ 'ਚ, ਅਗਲਾ ਜਨਮ ਨੀਚਾਂ ਦੇ ਘਰ ਹੋ ਜਾਂਦਾ ਉਹਨਾਂ ਦਾ, ਤੇ ਉਹ ਰਹਿਮ ਕਰਨ ਦੇ ਕਾਬਲ ਹੁੰਦੇ ਨੇ। ਜਿਹੜਾ ਜੱਜ ਫਾਂਸੀ ਲਿਖਦਾ ਹੈ ਜਾਂ ਬਾਬ ਸ਼ਕਤ ਸਜ਼ਾ ਲਿਖਦਾ ਹੈ, ਉਹਦਾ ਉਹਨੇ ਕੀ ਕੀਤਾ ਹੁੰਦਾ, ਉਹਦਾ ਕੋਈ ਨੁਕਸਾਨ ਕੀਤਾ ਹੁੰਦਾ? ਜੱਜਾਂ ਦਾ ਕੋਈ ਨੁਕਸਾਨ ਨਹੀਂ ਕੀਤਾ, ਪਰ ਉਹਦੀ ਡਿਊਟੀ ਬਣਦੀ ਹੈ ਸਜ਼ਾ ਦੇਵੇ। ਜੇ ਸਜ਼ਾ ਦਰਗਾਹ 'ਚ ਮਿਲੀ ਹੋਈ ਹੈ, ਤੁਹਾਨੂੰ ਕਾਹਦੇ ਤਰਸ ਆਉਣਾ ਉਹਦੇ 'ਤੇ? ਉਹਨੂੰ ਤਾਂ ਪਤਾ ਪਿਛਲੇ ਜਨਮ 'ਚ ਕੀ ਕੀਤਾ, ਤੁਹਾਨੂੰ ਨਹੀਂ ਪਤਾ ਕੀ ਕੀਤਾ ਉਹਦੇ ਵਿੱਚ। ਤੁਸੀਂ ਇਹੀ ਤਾਂ ਨਹੀਂ ਸੋਚਦੇ ਵੀ ਇਹਨਾਂ ਦੇ ਕਰਮ ਐਸੇ ਹੋਣੇ, ਪਿਛਲੇ ਐਸੇ ਹੋਣੇ ਨੇ ਤਾਂ ਕੀਤਾ। ਆਪੇ ਜਾਣੇ ਆਪੇ ਦੇ, ਜਿਹੜਾ ਦੇ ਰਿਹਾ ਉਹਨੂੰ ਨਹੀਂ ਪਤਾ ਵੀ ਕੀ ਦੇਣਾ ਕੀ ਨਹੀਂ ਦੇਣਾ। ਇਹ ਵੀ ਇਹਨਾਂ ਦੇ ਭਲੇ ਵਾਸਤੇ ਹੀ ਹੈ, ਜੇ ਘੱਟ ਦਿੰਦਾ ਇਹਨੂੰ। ਉਸ ਵੇਲੇ ਅਸੀਂ ਪਾਣੇ ਤੋਂ ਬਾਹਰ ਚਲੇ ਜਾਂਦੇ, ਪਰਮੇਸ਼ਰ 'ਚ ਨੁਕਸ ਕੱਢਣ ਲੱਗ ਜਾਂਦੇ, ਰਹਿਮ ਦਲ ਬਣ ਜਾਂਦੇ। ਰਹਿਮ ਨਹੀਂ ਹੈ ਕਿਸੇ ਬਦੂਈ ਸੀ ਦਵਾਈ ਦੇਣੀ, ਚੱਕ ਕੇ ਬਿਮਾਰ ਨੂੰ ਮਾਰ ਦੇਣਾ, ਤੁਸੀਂ ਉਹਨਾਂ ਦੇ ਹਸਪਤਾਲ 'ਚ ਦਖਲ ਕਰ ਦਿੰਦੇ ਨੇ, ਤੁਸੀਂ ਤਾਂ ਆਪ ਮਰੀਜ਼ ਹੋ। ਇਸ ਕਰਕੇ ਸੰਸਾਰ ਦੇ ਪੁੰਨ ਪਾਪ ਨੂੰ ਗੁਰਬਾਣੀ ਪੁੰਨ ਪਾਪ ਨਹੀਂ ਮੰਨਦੀ। ਸੰਸਾਰ ਦੇ ਆਦਮੀ ਦਿਆਲੂ ਨਹੀਂ ਹੋ ਸਕਦਾ, ਦਇਆ ਜਾਣਦਾ ਹੀ ਨਹੀਂ। ਉਹ ਕਹਿੰਦੇ ਜੇ ਤਾਂ ਦਇਆ ਜਾਣਨੀ ਹੈ ਨਾ, ਸਿਰਫ ਜੀ ਕੀ ਦਇਆ ਜਾਣ, ਕੁਛ ਪੁੰਨ ਦਾਨ ਕਰ, ਬਸ। ਦੂਆ ਪੁੰਨਦਾਨ ਤੇਰੇ ਹੱਥ 'ਚ ਨਹੀਂ, ਦੂਆ ਪੁੰਨਦਾਨ ਹੱਥ 'ਚ ਦੂਏ ਨੇ। ਮਾਇਆ ਦਾ ਪੁੰਨਦਾਨ ਸੰਸਾਰ ਦੇ ਕਿਸੇ ਬੰਦੇ ਦੇ ਹੱਥ 'ਚ ਨਹੀਂ ਦਿੱਤਾ ਹੋਇਆ ਉਹਨੇ, ਪਰ ਨਾ ਦੇਣਾ ਹੈ, ਨਾ ਇਹਨਾਂ ਨੂੰ ਇੰਨੀ ਅਕਲ ਹੈ। ਇਹਦੇ ਹੱਥ ਸਿਰਫ ਦਿੱਤਾ ਹੋਇਆ ਜੇ ਆ ਗੁਰਬਾਣੀ ਦਾ ਦਿੱਤਾ ਹੋਇਆ। ਦਇਆ ਜਾਣੇ ਜੀ ਕੀ ਦਇਆ ਨੂੰ ਜਾਣੋ ਸਮਝੋ, ਫੇਰ ਜੀ ਵਾਸਤੇ ਦਾਨ ਕਰੋ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ। ਇਹ ਕੰਮ ਆਦਮੀ ਵਾਸਤੇ ਸਿਰਫ ਇਹ ਕਰ ਸਕਦਾ ਜੇ ਕੋਈ ਕਰਨਾ ਚਾਹੇ, ਹੋਰ ਕੁਛ ਨਾ ਕਰੇ। ਹੋਰ ਬਾਕੀ ਉਹਦੇ ਭਾਣੇ ਚੱਲੀ ਜਾਵੇ, ਬਾਕੀ ਉਹਦੇ ਭਾਣੇ ਚੱਲ। ਸ੍ਰਿਸ਼ਟੀ 'ਚ ਕੀ ਹੋ ਰਿਹਾ, ਕੀ ਉਹ ਕਰ ਰਿਹਾ, ਕੀ ਨਹੀਂ ਕਰ ਰਿਹਾ, ਜੋ ਕਰ ਰਿਹਾ ਠੀਕ ਕਰ ਰਿਹਾ। ਜਦ ਅਸੀਂ ਕਹਿੰਦੇ ਉਹਦਾ ਭਾਣਾ ਮਿੱਠਾ ਲੱਗਦਾ, ਜੇ ਗਰੀਬ ਦੇਖ ਕੇ ਮਿੱਠਾ ਨਹੀਂ ਲੱਗਦਾ, ਫਿਰ ਕਹਿੰਦੇ ਨਹੀਂ ਮਿੱਠਾ ਲੱਗਦਾ, ਫਿਰ ਕੌੜਾ ਕਾਹਦੇ ਲੱਗਦਾ? ਕੋਈ ਦੁਖੀ ਦੇਖ ਲਿਆ, ਕੌੜਾ ਕਾਹਦੇ ਲੱਗਦਾ? ਕੌੜਾ ਲੱਗਿਆ ਸੀ ਬੁੱਧ ਨੂੰ, ਗਿਆਨ ਨਹੀਂ ਹੋਇਆ, ਸਾਰੀ ਜ਼ਿੰਦਗੀ ਲੱਗਿਆ ਸੀ ਨਾ, ਭਗਤੀ ਵੀ ਕਰਨ ਚਲਿਆ ਗਿਆ 12 ਸਾਲ ਸਭ ਕੁਝ ਕਰ ਲਿਆ ਗਿਆ ਨਹੀਂ ਉਹ ਚੀਜ਼ ਨਹੀਂ ਮਿਲੀ ਕਿਉਂ ਉਹਨੂੰ ਵਿਰੋਧ ਕੀਤਾ ਸੀ ਹੁਕਮ ਦਾ ਉੱਥੇ ਉਹ ਦੁਖੀ ਹੋ ਗਿਆ ਦੁਖੀ ਨੂੰ ਦੇਖ ਕੇ ਦੁਖੀ ਹੋਣ ਵਾਲਾ ਮੂਲ ਹੁੰਦਾ ਆਪ ਦੁਖੀ ਨਹੀਂ ਹੋ ਸਕਦਾ ਦੁਖੀ ਹੋ ਰਹੂਗਾ ਕਿ ਦੁਖੀ ਉਹਨੂੰ ਦਿਖਦੇ ਰਹਿਣੇ ਨੇ ਸੰਸਾਰ 'ਚ ਉਹ ਸੁਖੀ ਹੋ ਨਹੀਂ ਸਕਦਾ ਸੁਖੀ ਕਿਵੇਂ ਹੋਊਗਾ ਭਗਤ ਸੁਖੀ ਕਿਵੇਂ ਸੀ ਕੀ ਦੁਨੀਆਂ ਦੇ ਵੀ ਦੁਖੀ ਲੋਕ ਮੁੱਕ ਗਏ ਸੀ ਕੀ ਕੋਈ ਦੁਨੀਆਂ 'ਚ ਦੁਖੀ ਨਹੀਂ ਸੀ ਗੁਰੂ ਨਾਨਕ ਨੂੰ ਮਿਲਿਆ ਕਿ ਉਦੋਂ ਕੋਈ ਦੁਖੀ ਹੈ ਹੀ ਨਹੀਂ ਸੀ ਸੰਸਾਰ 'ਚ ਫਿਰ ਉਹ ਸੁਖੀ ਕਰਦੇ ਸੀ ਉਹ ਸੁਖ ਸਾਗਰ 'ਚ ਕਿਵੇਂ ਰਹਿੰਦੇ ਸੀ ਸੰਸਾਰ ਨੂੰ ਤੋੜੀ ਹੋਈ ਸੀ ਤੁਮ ਸੰਗ ਜੋੜ ਤੋੜੀ ਹੋਈ ਹੈ ਜਿਹਨੇ ਤੋੜੀ ਨਹੀਂ ਹੋਈ ਉਹਨੂੰ ਦੁਖੀ ਦੀਂਦੇ ਨੇ ਜਿਹਨੇ ਤੋੜ ਲਈ ਉਹਨੂੰ ਸਾਰੇ ਹੀ ਦੁਖੀ ਨੇ ਜਿਹੜੇ ਜ਼ਿਆਦਾ ਸੁਖੀ ਨੇ ਉਹ ਜ਼ਿਆਦਾ ਦੁਖੀ ਦੀਂਦੇ ਨੇ ਜਿਹੜੇ ਡੂੰਘੇ ਸਮੁੰਦਰ 'ਚ ਬੜੇ ਹੋਏ ਨੇ ਨਾ ਵਿਚਾਲੇ ਉਹਨਾਂ ਦਾ ਮੁੜਨਾ ਮੁਸ਼ਕਲ ਹੈ ਜਿਹੜੇ ਕਿਨਾਰੇ 'ਤੇ ਗਰੀਬ ਕਿਨਾਰੇ 'ਤੇ ਖੜੇ ਨੇ ਥੋੜ੍ਹੇ ਥੋੜ੍ਹੇ ਪਾਣੀ 'ਚ ਇਹ ਕਿਨਾਰੇ ਦੇ ਨੇੜੇ ਖੜੇ ਨੇ ਉਹ ਬਹੁਤ ਡੂੰਘੇ ਸਮੁੰਦਰ 'ਚ ਖੜੇ ਨੇ ਉਹ ਕਿਨਾਰੇ 'ਤੇ ਖੰਭੀ ਕਰਨ ਲੱਗਣਗੇ ਜਿਹੜੇ ਜ਼ਿਆਦਾ ਨੇ ਅਮੀਰ ਦੁਖਦਾਰੂ ਸੁੱਖ ਇਹ ਕੀ ਹੈ ਫਿਰ ਇਹ ਕੀ ਸੀ ਤੁਸੀਂ ਉਹਨਾਂ ਦਾ ਸੁੱਖ ਹੋ ਰਹੇ ਹੋ ਦਾਰੂ ਖੋ ਕੇ ਕਹਿੰਦੇ ਹੋ ਇਹਨਾਂ ਦਾਰੂ ਅਸੀਂ ਪੀਣ ਨਹੀਂ ਦੇਣੀ ਦੁਖਦਾਰ ਉਹਨੂੰ ਦਾਰੂ ਦਿੱਤੇ ਤੁਸੀਂ ਉਹਨਾਂ ਨੂੰ ਲੋਕ ਦੇਣ ਲੱਗੇ ਸੁੱਖ ਬੜੇ ਅਗਲਾ ਵਾਲੇ ਉਹਨਾਂ ਨੂੰ ਸੁੱਖ ਦੇ ਰੋਗ ਦੇਣ ਲੱਗੇ ਨੇ ਪੀ ਛੱਡ ਦਿਓ ਜੋ ਉਹਨਾਂ ਨੂੰ ਦਿੱਤਾ ਪੀਣ ਦਿਓ ਰਚਨਾ 'ਚ ਬਹੁਤਾ ਦਖਲ ਨਾ ਦਿਓ ਇਹ ਜੋ ਕੀਤਾ ਪਰਮੇਸ਼ਰ ਨੇ ਠੀਕ ਕੀਤਾ ਇਹ ਲੋਕਾਂ ਦੇ ਬਹਾਨੇ ਹੁੰਦੇ ਨੇ ਉਹਨਾਂ ਦੇ ਜ਼ਰੀਏ 85 ਪੈਸੇ ਖਾਣ ਦੇ ਜਿਹਨਾਂ ਨੇ 85 ਪੈਸੇ ਹੜੱਪਣੇ ਨੇ ਨਾ ਵਿੱਚੋਂ 15 ਪੈਸੇ ਗਰੀਬਾਂ ਨੂੰ ਦੇਣੇ ਨੇ ਇਹ ਸਟੰਟ ਉਹ ਕਰਦੇ ਉਸਦੇ ਨੇ ਗੁਰਮਖਾਨੇ ਨਹੀਂ ਕੀਤੇ ਇਹ ਉਹ ਕਰਦੇ ਨੇ ਸੰਸਥਾਵਾਂ ਬਣਾ ਕੇ 85 ਪੈਸੇ 'ਚ ਉਹਨਾਂ ਨੇ ਆਪ ਖਾਣੇ ਨੇ 85 ਨਹੀਂ ਖਾਣਗੇ 50 ਖਾ ਲੈਣਗੇ ਇਹ ਪ੍ਰਪੰਚ ਹੈ ਇਹਨੂੰ ਗੁਰਬਾਣੀ ਪ੍ਰਪੰਚ ਕਹਿੰਦੀ ਹੈ ਬਿਰਲੇ ਕਹੀਏ ਨਾਨਕਾ ਜੇ ਨਾ ਰਚੇ ਪਰਮੇਸ਼ਰ ਦੀ ਰਚਨਾ ਵਿੱਚ ਦਖਲ ਦੇਣਾ ਪ੍ਰਪੰਚ ਸਾਬਤ ਕਰਨਾ ਵੀ ਅਸੀਂ ਬੜੇ ਦਿਆਲੂ ਹਾਂ ਪ੍ਰਪੰਚ ਦਿਆਲੂ ਤਾਂ ਹੋ ਹੀ ਨਹੀਂ ਸਕਦਾ ਪ੍ਰਪੰਚ ਸਾਬਤ ਕਰਨਾ ਮੈਦਾਨੀ ਹਾਂ ਸਾਬਤ ਕਰਨਾ ਮੈਂ ਭਗਤਾਂ ਜਿਵੇਂ ਉਹ ਪੂਰਨ ਸੋਹਣੇ ਕੀਤਾ ਸੀ ਪ੍ਰਪੰਚ ਹੈ ਸਾਰਾ ਪ੍ਰਪੰਚ ਹੈ ਇਹਦਾ ਪ੍ਰਪੰਚ ਹੈ ਉਹਦੇ ਆਲੇ ਦੁਆਲੇ ਜਿਹੜੇ ਬੰਦੇ ਨੇ ਉਹ ਦੇਖ ਲਓ ਕਹੇ ਜਾਂਦੇ ਸਾਰੇ ਪ੍ਰਪੰਚ ਹੈ ਇਹਦਾ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਪ੍ਰਪੰਚ ਹੈ ਭਗਤਾਂ ਨੇ ਨਹੀਂ ਇਹ ਕੰਮ ਕੀਤਾ ਭਗਤਾਂ ਕਹਿੰਦੇ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਉਹ ਕਿਉਂ ਕੀਤਾ ਉਹਨੇ ਤਾਂ ਉਹ ਜਾਣਦਾ ਉਹਨੇ ਦੁਆ ਦਿੱਤੀ ਹੈ ਕੌੜੀ ਉਹਨੂੰ ਕਿਸੇ ਦਾ ਓਪਰੇਸ਼ਨ ਕਰਨਾ ਡਾਕਟਰ ਨੇ ਉਹਨੂੰ ਪਾੜਨਾ ਤੁਸੀਂ ਕਹਿੰਦੇ ਅਸੀਂ ਇਹਦਾ ਢੱਡ ਨਹੀਂ ਪਾੜ ਦੇਣਾ
ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਈ ਕੇ
ਆਪੇ ਜਾਣੇ ਆਪੇ ਦੇ ਆਪੇ ਜਾਣਦਾ ਸਭ ਕੁਛ ਉਹ ਜਾਣਦਾ ਹੈ ਤਾਂ ਆਪੇ ਤਾਂ ਦਿੰਦਾ ਜਿਹਨੂੰ ਜਿਹੜੀ ਚੀਜ਼ ਦੇਣੀ ਹੈ ਉਹੀ ਦਿੰਦਾ ਵੱਧ ਘੱਟ ਨਹੀਂ ਦਿੰਦਾ ਕਿਸੇ ਦਵਾਈ ਡਾਕਟਰ ਨੂੰ ਪਤਾ ਮੈਂ ਕੀ ਦੇਣੀ ਹੈ ਤੁਸੀਂ ਉਹਦੇ ਆਪ ਡਾਕਟਰ ਨਾ ਬਣੋ ਤੁਸੀਂ ਤਾਂ ਆਪ ਦਾਖਲ ਹੋ ਹਸਪਤਾਲ 'ਚ ਜਿਹਦੇ ਹਸਪਤਾਲ ਦਾ ਤੁਸੀਂ ਮਰੀਜ਼ ਰਹੋ ਡਾਕਟਰ ਨਾ ਬਣੋ ਡਾਕਟਰ ਨੂੰ ਡਾਕਟਰ ਰਹਿਣ ਦਿਓ ਆਪ ਮਰੀਜ਼ ਬਣ ਕੇ ਰਹੋ ਚੰਗੀ ਗੱਲ ਇਹ ਤਾਂ ਆਪ ਬਿਮਾਰ ਤੈਨੂੰ ਭਾਈ ਜੇ ਇਹੋ ਜਿਹੀ ਦਵਾਈ ਦਿੱਤੀ ਹੈ ਦੁਖੀ ਕੀਤਾ ਇਹ ਵੀ ਠੀਕ ਕੀਤਾ ਉਹਨੇ ਕੋਈ ਨਹੀਂ ਦੁਖਦਾਰੂ ਹੈ ਤੂੰ ਸਮਾਂ ਉਹਨੂੰ ਨੇੜੇ ਹੈ ਪਿਆਰਾ ਤਾਂ ਦਿੱਤਾ ਉਹਨੂੰ ਇਹ ਸਮਝਾ ਦਿਓ ਉਹ ਦਾ ਗਿਆਨ ਜਿੱਦਣ ਬਦਲ ਗਿਆ, ਕਵੀ ਰਵਿਦਾਸ ਹੋਣ ਲੱਗਿਆ ਮੈਂ ਗਰੀਬ, ਰਵਿਦਾਸ ਦੀ ਕੋਈ ਸ਼ਿਕਾਇਤ ਹੈ ਮੈਨੂੰ ਗਰੀਬੀ ਦਿੱਤੀ, ਦਿਖਾਓ ਗੁਰਬਾਣੀ ਕਿੱਥੇ ਸ਼ਿਕਾਇਤ ਹੈ, ਕਬੀਰ ਦੀ ਕੋਈ ਸ਼ਿਕਾਇਤ ਹੈ, ਨਾਮਦੇਵ ਨੇ ਸੋ ਕਿਹਾ ਕਹਿੰਦੇ ਮੈਂ ਸ਼ਿਵਾ ਸੀ ਨੀਚ ਸੀਗਾ ਕਾਹਨੂੰ, ਕਹਿੰਦਾ ਮੇਰੇ ਤਾਂ ਘਰ ਆਉਣਾ ਸੀ, ਤੈਨੂੰ ਵੀ ਕਹਿ ਦੇਣਗੇ ਤਾਂ ਵੀ ਨੀਚ ਹੋਣਾ ਰੱਬ ਜਿਹੜਾ ਇਹਦੇ ਆ ਗਿਆ, ਅਸਲੀ ਦਾ ਆ ਨਹੀਂ ਸਕਦਾ ਉੱਚਾ ਤੇ ਮੈਨੂੰ, ਤੈਂ ਮੈਨੂੰ ਜੇ ਆਉਣਾ ਹੀ ਸੀ ਤਾਂ ਨੀਚ ਤੇ ਘਰ ਜਨਮ ਦੇ ਕੇ ਕਾਹਨੂੰ ਭਗਤ ਬਣਾਉਣਾ ਸੀ, ਇਹ ਲੋਕ ਤੈਨੂੰ ਇਹ ਕਹਿਣਗੇ ਤੇਰੀ ਭੈਣ ਜਿਹੜੀ ਹੈਗੀ ਇਹੀ ਪਿੱਛੇ ਜਾਂਦੀ ਹੈ, ਤੇਰੀ ਇੱਜ਼ਤ ਦੀ ਮੈਨੂੰ ਉਹ ਫਿਕਰ, ਉਹਨੇ ਤਾਂ ਪਰਵਾਹ ਨਹੀਂ ਕੀਤੀ ਕਿਸੇ ਦੀ, ਕੀਤੀ ਇਹਨਾਂ ਨੇ ਸਿਮਰਤੀਆਂ ਬਣਾ ਕੇ ਸਭ ਕੁਛ ਕਰ ਲਿਆ, ਉਹਨੇ ਸਿਮਰਤੀਆਂ ਦੇ ਖਿਲਾਫ ਬਗਾਵਤ ਕਰਤੀ, ਲੈ ਤੁਸੀਂ ਲਿਖੋ ਮੈਂ ਚਮਾਰ ਦੇ ਘਰ ਪੈਦਾ ਹੁੰਦਾ ਜਾ ਕਰਤਾ ਨਾ, ਕੀ ਜਵਾਬ ਦੇਣਗੇ ਫਿਰ ਉਹ ਜਿਹਨੂੰ ਤੁਸੀਂ ਚਮਾਰ ਕਹਿੰਦੇ ਹੱਥ ਨਹੀਂ ਲਿਆਉਂਦੇ, ਮੈਂ ਉਹਦੇ ਪ੍ਰਗਟ ਹੋਣਾ, ਉਹਦੇ ਥਰੂ ਪ੍ਰਗਟ ਹੋਣਾ, ਮੈਂ ਹੀ ਚਲਾਇਆ ਦੇ ਥਰੂ ਪ੍ਰਗਟ ਹੋਣਾ, ਮੈਂ ਹੀ ਨਾਇਕ ਦੇ ਥਰੂ ਪ੍ਰਗਟ ਹੋਣਾ, ਮੈਂ ਹੀ ਛਿੰਬੇ ਦੇ ਘਰ ਪ੍ਰਗਟ ਹੋਣਾ, ਭਗਤ ਬਣ ਗਿਆ ਫਿਰ ਕੀ, ਐਸਾ ਇਕੱਠਾ ਹੀ ਚੱਕਰ ਚਲਾਇਆ ਸਿਮਰਤੀਆਂ ਦੀ, ਉਹਨਾਂ ਦੀ ਬੰਮ ਨੂੰ ਪੁੱਛਦਾ ਹੀ ਕੋਈ ਨਹੀਂ, ਇਕੱਠਾ ਹੀ ਚਲਾਇਆ ਸਾਰੀ ਗੱਲ ਹੀ ਖਤਮ ਕਰਤੀ, ਹੁਣ ਸਰਕਾਰ ਨੇ ਕਾਨੂੰਨ ਨੇ ਬਣਾ ਦਿੱਤਾ ਵੰਡ ਵੰਡ ਦੇ ਖਿਲਾਫ, ਖਾਤਾ ਨਾ ਤੁਸੀਂ ਦਿਖਾਓ, ਕਹਿ ਕੇ ਵਿਆਹ ਖੂਹ ਤੋਂ ਪਾਣੀ ਨਾ ਭਰ, ਕਹਿ ਇੱਥੇ ਤੂੰ ਨਹਾ ਨਹੀਂ ਸਕਦਾ ਸਰੋਵਰ ਕਰਕੇ ਦਿਖਾਓ, ਤੂੰ ਇਹ ਤੀਰਥ ਤੇ ਨਹੀਂ ਜਾ ਸਕਦਾ,
ਆਪੇ ਜਾਣੇ ਆਪੇ ਦੇ ਆਖੇ ਸਿਰ ਪੇ ਕਹੀ ਕੇ,
ਦੁਨੀਆਂ ਦੇ ਲੋਕ ਜੋ ਮਰਜ਼ੀ ਕਹਿੰਦੇ ਰਹੇ, ਕੋਈ ਕੁਛ ਕਹਿੰਦਾ ਰਹੇ, ਆਪਣੇ ਆਪਣੇ ਸਾਡੇ ਖਿਆਲ,
ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ,
ਅਖੀਰਲੀ ਗੱਲ ਦੁਨੀਆਂ ਦੇ ਪਦਾਰਥ ਛੱਡੋ, ਕਿਸੇ ਨੂੰ ਵੱਧ ਦੇ ਤੇ ਕਿਸੇ ਨੂੰ ਘੱਟ ਦੇ ਤੇ, ਕੋਈ ਮੰਗਦਾ ਕੋਈ ਨਹੀਂ ਮੰਗਦਾ, ਅੱਜ ਸਭ ਸਲਾਹ ਕਿਸੇ ਨੂੰ ਬਖਸ਼ਿਸ਼ ਕਰੇ ਨਾ, ਉਹ ਪਾਤਸ਼ਾਹ ਦਾ ਪਾਤਸ਼ਾਹ ਸੰਸਾਰੀ ਤਨ ਕਿੰਨਾ ਹੀ ਦੇ ਦੇਵੇ, ਉਹ ਪਾਤਸ਼ਾਹ ਨਹੀਂ ਹੈ ਬੰਗਾਲ ਹੈ, ਇੱਕ ਕੰਗਾਲ ਲਫ਼ਜ਼ ਆਇਆ ਕੰਗਾਲ, ਰੰਕ ਰੰਕ ਵੀ ਲਫ਼ਜ਼ ਆਇਆ ਕੰਗਾਲ ਵੀ ਆਇਆ, ਕੰਗਾਲ ਲਫ਼ਜ਼ ਹੈਗਾ ਉਰਦੂ ਦਾ, ਰੰਕ ਲਫ਼ਜ਼ ਹੈ ਹਿੰਦੀ ਦਾ, ਸੋ ਜਾਣੇ ਇੰਦਰ ਸਿਉ ਰੰਕ, ਕਬੀਰ ਨੇ ਵਰਤਿਆ ਰੰਕ ਲਫ਼ਜ਼, ਇੰਦਰ ਰਾਜਾ ਸਭ ਤੋਂ ਅਮੀਰ ਰਾਜਾ ਇੰਦਰ ਹੈ, ਦੇਵਤਿਆਂ ਦਾ ਜੋ ਰਾਜਾ, ਹੁਣ ਜਿਹੜਾ ਕੰਗਾਲ ਲਫ਼ਜ਼ ਹੈ ਸੰਸਾਰੀ ਧਨ ਜਿੰਨਾ ਮਰਜ਼ੀ ਹੋਵੇ ਜੇ ਨਾਮ ਨਹੀਂ ਕੰਗਾਲ ਹੈ, ਅਸੀਂ ਕੰਗਾਲ ਆਪਣੀ ਭਾਸ਼ਾ ਜੋ ਨੂੰ ਕਹਿੰਦੇ ਜਿਹਦੇ ਕੋਲ ਪੈਸਾ ਲਓ, ਸੰਸਾਰੀ ਭਾਸ਼ਾ ਦਾ ਅਰੇ ਭਾਸ਼ਾ ਦਾ ਫਰਕ ਪੈ ਗਿਆ ਨਾ, ਹਰ ਜਗ੍ਹਾ ਸੰਸਾਰੀ ਬੋਲੀ ਔਰ ਗੁਰਮੁਖੀ ਬੋਲੀ ਫਰਕ ਹੈ, ਗੁਰਬਾਣੀ ਦੀ ਬੋਲੀ ਆਪਣੀ ਬੋਲੀ ਹੈ, ਨਾਮ ਨੂੰ ਧਨ ਮੰਨਦੇ ਆ, ਨਾਮ ਤੇ ਬਿਨਾਂ ਜਿਹੜਾ ਧਨ ਉਹ ਮੰਨਦੇ ਹੀ ਨਹੀਂ, ਧਨ ਸਿੰਘ ਇਹਨੂੰ ਠੀਕਰੇ ਕਹਿੰਦੇ ਹੁੰਦੇ ਤੇ, ਜਿਹੜੇ ਪੈਸੇ ਹੁੰਦੇ ਸੀ ਨਾ ਚਾਂਦੀ ਦੇ ਰੁਪਈਏ, ਇਹਨੂੰ ਠੀਕਰੇ ਕਹਿੰਦੇ ਹੁੰਦੇ, ਠੀਕਰੀਆਂ ਨਹੀਂ ਹੁੰਦੀਆਂ ਘੜਿਆਂ ਦੀਆਂ ਰੁਪਈਆਂ, ਐਡੇ ਠੀਕਰੇ ਠੀਕਰੇ ਕਹਿੰਦੇ, ਹੁਣ ਤਾਂ ਵੀ ਠੀਕਰੇ ਕਹਿੰਦੇ ਨੇ ਕਈ, ਹੁਣ ਤਾਂ ਨੋਟ ਹੋ ਗਏ ਰਹੇ ਨਹੀਂ ਉਹ, ਇਹਨਾਂ ਨੂੰ ਠੀਕਰੇ ਕਹਿੰਦੇ ਹੁੰਦੇ ਤੇ, ਕਾਤੇ ਕਹਿਣ ਲੱਗੇ ਜਦੋਂ ਸੁੱਕਾ ਸੁ ਮੁਤਾਬ ਉਹਨੇ ਠੀਕਰੀਆਂ ਚੱਕ ਕੇ ਲੈ ਕੇ ਗਏ ਨਾ ਇਕੱਠੀਆਂ ਕਰਕੇ ਮੱਸੇ ਰੰਗਣ ਵਾਸਤੇ, ਪੈਸੇ ਕਿੱਥੋਂ ਲੈ ਕੇ ਜਾਣੇ ਤੇ ਠੀਕਰੀਆਂ ਇਕੱਠੀਆਂ ਕਰ ਲਈਆਂ, ਬਈ ਉਹਨੂੰ ਉਹ ਬਣਨਾ ਸੀ ਉੱਥੇ ਜਾ ਕੇ, ਬਈ ਅਸੀਂ ਜੀ ਉਹ ਨੰਬਰਦਾਰ ਆ ਪੱਟੀ ਦੇ ਆਏ ਉਹ ਏਰੀਏ ਦੇ, ਕਿਸੇ ਪਿੰਡ ਦਾ ਨਾਂ ਲੈ ਤਾ ਹੋਊਗਾ, ਵੀ ਅਸੀਂ ਮਾਮਲਾ ਤਾਰਨਾ, ਹੁਣ ਮਾਮਲਾ ਤਾਂ ਉਹਦੇ ਕੋਲੇ ਤਾਰਨਾ ਸੀ, ਪਹਿਰੇਦਾਰਾਂ ਨੇ ਕਿਹਾ ਚਲੇ ਜਾਓ। ਉਦੋਂ ਤਾਂ ਪੈਸੇ ਨੂੰ ਠੀਕਰੇ ਕਹਿੰਦੇ ਸੀ, ਹੁਣ ਇਹ ਧਨ ਜਿਹੜਾ ਸੰਸਾਰੀ ਹੈ ਇਹਨੂੰ ਠੀਕਰੇ ਕਹਿਣ ਵਾਲੇ ਸੀ ਜਿਹੜੇ, ਉਹ ਗੁਰਬਾਣੀ ਦੀ ਭਾਸ਼ਾ ਦੇ ਮੁਤਾਬਕ ਕਹਿੰਦੇ ਸੀ, ਇਹ ਧਨ ਨੂੰ ਧਨ ਨਹੀਂ ਮੰਨਦੇ, ਗੁਰਬਾਣੀ ਨਾਮ ਧਨ ਨੂੰ ਧਨ ਮੰਨਦੇ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਇਹ ਬਖਸ਼ਿਸ਼ ਹੈ। ਅਸੀਂ ਸਮਝਦੇ ਹਾਂ ਸੰਸਾਰੀ ਆਦਮੀ ਸਾਰਾ ਸੰਸਾਰੀ ਧਨ ਨੂੰ ਬਖਸ਼ਿਸ਼, ਸੰਸਾਰੀ ਆਦਮੀ ਸਮਝਦੇ ਨੇ, ਜੇ ਸਿੱਖ ਵੀ ਇਹ ਸਮਝਦੇ ਨੇ ਨਾ ਇਹ ਬਖਸ਼ਿਸ਼ ਹੈ। ਜਿੰਨਾ ਚਿਰ ਸਿੱਖ ਇਹ ਸਮਝਦਾ ਸੰਸਾਰੀ ਧਨ ਬਖਸ਼ਿਸ਼ ਹੈ, ਕੋਈ ਪੁੱਤ ਮਿਲ ਗਿਆ ਬਖਸ਼ਿਸ਼ ਹੈ, ਉਹਨਾਂ ਚਿਰ ਉਹ ਗੁਰਬਾਣੀ ਤੋਂ ਹਜ਼ਾਰਾਂ ਹੀ ਬਹੁਤ ਦੂਰ ਹੈ, ਸਿੱਖੀ ਤੋਂ ਹਜ਼ਾਰਾਂ ਬਹੁਤ ਦੂਰ ਬੈਠਾ, ਉਹਦਾ ਦ੍ਰਿਸ਼ਟੀਕੋਣ ਹੈ ਸੰਸਾਰੀ। ਜਿੱਦਣ ਉਹ ਇਹ ਹਟ ਗਿਆ ਸਮਝਣ ਤੇ ਵੀ ਇਹ ਬਖਸ਼ਿਸ਼ ਨਹੀਂ ਹੈ, ਬਖਸ਼ਿਸ਼ ਕੁਛ ਹੋਰ ਹੁੰਦੀ ਹੈ, ਉਦੋਂ ਸਿੱਖੀ ਵੱਲ ਨੂੰ ਸਿਰਫ ਉਹਦਾ ਮੂੰਹ ਹੋਊਗਾ, ਨਹੀਂ ਪਿੱਠਾ ਬੇਮੁਖਾ ਗੁਰੂ ਤੋਂ, ਸਿੱਖੀ ਵੱਲ ਨੂੰ ਮੂੰਹ ਹੋਊਗਾ, ਉਹਦੇ ਬਾਅਦ ਸਿੱਖੀ ਪੜੂਗਾ, ਸਿੱਖੂਗਾ, ਸਿੱਖਿਆ ਉਹ ਤੋਂ ਬਾਅਦ ਸ਼ੁਰੂ ਕਰੂਗਾ, ਉਹਨਾਂ ਨੂੰ ਤਾਂ ਪਿੱਠ ਕਰੀ ਬੈਠਾ। ਇਹ ਸਾਰੇ ਸਿੱਖਾਂ ਦੀ ਪਿੱਠ ਇਸ ਕਰਕੇ ਸੰਸਾਰੀ ਬੋਲੀ ਸੰਸਾਰੀ ਹੈ ਸਾਡੀ, ਗੁਰਬਾਣੀ ਤਾਂ ਕਹਿੰਦੀ ਹੈ ਇੱਕ ਨਾ ਦੋ ਭੁੱਖ ਸਦਮਾਰੇ ਵੀ ਦਾਤ ਤੇਰੀ ਦਾਤ ਆ, ਦੱਸੋ ਅਸੀਂ ਦਾਤ ਮੰਨਦੇ ਹਾਂ, ਜੇ ਮੰਨਦੇ ਨੇ ਫਿਰ ਸਿੱਖ ਕਿਹਦੇ ਹੋ, ਕਿਹਦੇ ਸਿੱਖ, ਸਿੱਖਾਂ ਮਾਇਆਧਾਰੀਆਂ ਦੇ, ਪੰਡਿਤ ਦੇ ਪੰਡਿਤ ਬਣਦਾ ਤਾਂ ਉਹ ਸਿੱਖਾਂ ਦੇ, ਗੁਰਬਾਣੀ ਦੇ ਸਿੱਖ ਦੀ ਨਾਲੇ ਤਾਂ ਬਾਣੀ ਨੂੰ ਇਹਨੂੰ ਸ਼ਬਦ ਗੁਰੂ ਨੂੰ ਦਰਜਾ ਦੇ ਦਿੱਤਾ, ਗੁਰੂ ਦਾ ਗੁਰੂ ਸ਼ਬਦ ਉਹਦਾ ਹੈ ਜਿਹੜਾ ਇਹਦੀ ਗੱਲ ਮੰਨਦਾ ਹੈ, ਇਹ ਗੁਰੂ ਉਹਦਾ ਹੈ ਜਿਹੜਾ ਇਹਦੀ ਗੱਲ ਮੰਨਦਾ ਹੈ, ਜਿਹਨੂੰ ਗੁਰੂ ਮੰਨੀਏ ਤਾਂ ਬਾਉਂਡ ਹੋ ਜਾਈਦਾ ਉਹਦੀ ਗੱਲ ਮੰਨਣ ਦੇ, ਜੇ ਗੁਰਬਾਣੀ ਦੀ ਮੰਨਣ ਦੇ ਅਸੀਂ ਬਾਉਂਡ ਨਹੀਂ ਹੋਏ ਤਾਂ ਸਾਡਾ ਗੁਰਬਾਣੀ ਨਾਲ ਕੀ ਰਿਸ਼ਤਾ ਰਹਿ ਗਿਆ ਜੀ, ਗੁਰੂ ਨਾਲ ਪਹਿਲਾਂ ਰਿਸ਼ਤਾ। ਕੱਲ ਅਸੀਂ ਇੱਕ ਨਹੀਂ ਮੰਨਣੀ ਤੇ ਗੁਰੂ ਗੁਰੂ ਦਾ ਰੌਲਾ ਪਾਈ ਜਾਣਾ, ਬਲੈਕਮੇਲ ਕਰਦੇ ਹੋ ਦੁਨੀਆਂ ਨੂੰ, ਆਪਣੇ ਆਪ ਨਾਲ ਧੋਖਾ ਕਰਦੇ ਹੋ, ਦੁਨੀਆਂ ਨਾਲ ਧੋਖਾ ਕਰਦੇ ਹੋ, ਕਿਹਦੇ ਨਾਲ ਕਰਦੇ ਹੋ, ਦੁਨੀਆਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਧੋਖਾ ਕਰੇ ਦਾ, ਆਖਰ ਆਪਣੇ ਨਾਲ ਧੋਖਾ। ਕਹਿੰਦੇ ਲਾਹੇ ਕਾਰਨ ਆਇਆ ਜੱਗ, ਜੱਗ ਨਾਲ ਆਦਮੀ ਨੂੰ ਕਿਹਾ ਸੀ, ਉਹ ਸਾਡਾ ਸੁਭਾਅ ਹੈ, ਲਾਹੇ ਕਾਰਨ ਆਇਆ ਜੱਗ, ਹੋਏ ਮਜੂਰ ਗਿਆ ਠਗਾਏ ਠੱਗ, ਇਹ ਠੱਗ ਨੇ ਦੁਨੀਆ ਨੂੰ ਧੋਖਾ ਦੇਣਾ, ਠੱਗੇ ਆ ਜਾਣਾ, ਠਗਾ ਕੇ ਚਲੇ ਜਾਣਾ, ਸਭ ਕੁਛ ਕੱਖ ਵੀ ਨਹੀਂ ਪੱਲੇ ਰਹਿਣਾ ਜਾਂਦੇ ਹਨ। ਹੋਏ ਮਜ਼ਦੂਰ ਮਜ਼ਦੂਰੀ ਕਰਦਾ ਕਰਦਾ ਸਾਰੀ ਜ਼ਿੰਦਗੀ ਕਰਦਾ ਰਿਹਾ, ਜੋ ਇਕੱਠਾ ਕੀਤਾ ਉਹਨੂੰ ਠਗਾ ਕੇ ਚਲਿਆ ਗਿਆ, ਵੱਡਾ ਠੱਗ ਸਮਝਦਾ ਸੀ ਆਪਣੇ ਆਪ ਨੂੰ, ਵੱਡਾ ਸਿੱਖ ਸਾਬਤ ਕਰਦਾ ਕਰਦਾ ਸਭ ਕੁਝ ਗੁਆ ਕੇ ਚਲਾ ਗਿਆ। ਜੇ ਗੁਰੂ ਦੀ ਗੱਲ ਨਹੀਂ ਮੰਨਣੀ ਕੌਣ ਗੁਰੂ ਕਿਵੇਂ ਸਕਦਾ, ਅਸੀਂ ਜੋ ਮਰਜ਼ੀ ਕਹੀ ਜਾਈਏ ਕਿ ਗੁਰੂ ਕਹੂ ਮੇਰਾ ਸਿੱਖ ਹੈ ਸਿੱਖ ਤਾਂ ਸਾਡੇ ਬੇਟੇ ਦਿਖਾ ਦਿੱਤਾ ਯੂਨੀਵਰਸਿਟੀ ਨੇ ਕਿਹਾ ਸੀ ਤਾਂ ਈਸ਼ੂ ਨਹੀਂ ਕੀਤਾ ਸਾਡੇ ਬੇਟੇ, ਖਬਰੇ ਕਿੱਥੋਂ ਲੈ ਕੇ ਆਜ਼ਾਦੀ ਹੋ ਜਾਊ ਨਾ ਜੇਲ੍ਹ 'ਚ, ਇਹਨਾਂ ਦਾ ਸਿੱਖ ਨਹੀਂ ਤਾਂ ਸਾਡੇ ਬੇਟੇ ਆਪਣਾ ਹੀ ਬਣਾਇਆ ਹੋਇਆ ਜਵਾਨੀ ਹੈ, ਸਾਡੇ ਬੇਟੇ ਕਿਹਨੇ ਦੇਣਾ ਹੈ, ਗੁਰੂ ਨੇ ਦੇਣਾ ਮੇਰਾ ਸਿੱਖ ਹੈ, ਆਪਣੇ ਆਪ ਲੈ ਲੈਣਾ, ਇਹ ਆਪਣੇ ਦਿਲ ਨੂੰ ਤਸੱਲੀ ਦੇ ਸਕਦੇ ਅਸੀਂ ਕਹਿ ਕੇ ਅਸੀਂ ਸਿੱਖ ਹਾਂ, ਝੂਠੀ ਤਸੱਲੀ, ਅਸਲੀ ਸਿੱਖ ਅਸੀਂ ਹੈ ਨਹੀਂ।
ਅਮੁੱਲ ਗੁਣ ਅਮੁੱਲ ਬਾਬਾ,
ਅਮੁੱਲ ਗੁਣ ਜਿਹੜੇ ਗੁਣ ਨੇ, ਇੱਕ ਦੇ ਗੁਣ ਨੇ ਜਿਹੜੇ ਉਹ ਅਮੁੱਲ ਨੇ, ਪਰਮੇਸ਼ਰ ਦੇ ਗੁਣਾਂ ਦੀ ਤਾਂ ਗੱਲ ਛੱਡੋ, ਜਿਹੜਾ ਇੱਕ ਹੋ ਜਾਂਦਾ ਜਦ ਇਹ, ਉਹਦੇ ਗੁਣ ਵੀ ਅਮੁੱਲ ਨੇ, ਇੱਕ ਹੋ ਕੇ ਸੰਸਾਰ ਤਿਆਗਦਾ ਮੁੱਲ ਸੰਸਾਰ ਦੀ ਚੀਜ਼ਾਂ ਦਾ ਹੀ ਪੈਣਾ ਸੰਸਾਰੀ ਚੀਜ਼ਾਂ ਜੋ ਹੈ ਸੰਸਾਰ ਚ ਧਨ ਦੌਲਤ ਹੈ ਇਹਦਾ ਹੀ ਮੁੱਲ ਪੈਣਾ ਉਹਨੂੰ ਤਾਂ ਉਹ ਤਿਆਗ ਰਿਹਾ ਜਿਹੜੀ ਚੀਜ਼ ਬਦਲੇ ਤਿਆਗ ਰਿਹਾ ਹੈ ਉਹ ਚੀਜ਼ ਫਿਰ ਅਮੁੱਲ ਨਾਮ ਅਮੁੱਲ ਜਿਹੜੇ ਗੁਣਾਂ ਕਰਕੇ ਨਾਮ ਪ੍ਰਾਪਤ ਹੋਇਆ ਉਹ ਗੁਣ ਵੀ ਅਮੁੱਲ ਨੇ ਜਿਹੜੇ ਗੁਣਾਂ ਕਰਕੇ ਨਾਮ ਪ੍ਰਾਪਤ ਹੁੰਦਾ ਉਹ ਗੁਣ ਵੀ ਉਨੇ ਹੀ ਅਮੁੱਲ ਨੇ ਜਿੰਨਾ ਨਾਮ ਅਮੁੱਲ ਹੈ ਗੁਣ ਬੀਜ ਨੇ ਜਿੱਥੋਂ ਚੀਜ਼ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਜੋ ਗੁਣਾਂ ਚੋਂ ਚੀਜ਼ ਪੈਦਾ ਹੁੰਦੀ ਹੈ ਗੁਣ ਬੀਜ ਰੂਪ ਨੇ ਉਹ ਜੋ ਰੋਸ਼ਨੀ ਮਿਲਦੀ ਹੈ ਅੰਦਰ ਗਿਆਨ ਪ੍ਰਚੰਡ ਜੋ ਹੋਣਾ ਗੁਰ ਗਿਆਨ ਜੋ ਘੱਟ ਬਣਨਾ ਉਹ ਗੁਣਾਂ ਦੇ ਧਾਰਨ ਕਰੇ ਤੋਂ ਬਾਅਦ ਹੀ ਬਣਨਾ ਗੁਣਾਂ ਦਾ ਹੀ ਗਿਆਨ ਹੈ ਸੱਚ ਅੰਦਰ ਗੁਣਾਂ ਦੀ ਉਹ ਰੋਸ਼ਨੀ ਹੈ ਅੰਦਰ ਗੁਣਾਂ ਚੋਂ ਹੀ ਰੋਸ਼ਨੀ ਮਿਲਣੀ ਹੈ ਗੁਣ ਭਾਵੇਂ ਜ਼ਿਆਦਾ ਨੇ ਪਰ ਇੱਕ ਗੁਣ ਦੇ ਵਿੱਚ ਸਾਰੇ ਸਮਾਏ ਹੋਏ ਹੁੰਦੇ ਜੇ ਨਿਰਵੈਰ ਹੋ ਜਾਏ ਤਾਂ ਸਾਰੇ ਗੁਣ ਨਾਲ ਨੇ ਨਿਰਭੈ ਹੋ ਜਾਏ ਸਾਰੇ ਗੁਣ ਨਾਲ ਨੇ ਨਿਰਭੈ ਤਾਂ ਹੀ ਹੋਊ ਜੇ ਨਿਰਵੈਰ ਹੋ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਲੇਟਣ ਗੁਣ ਇਹ ਇੱਕ ਗੁਣ ਹੈ ਤਾਂ ਸਾਰੇ ਹੀ ਹੈ ਇੱਕ ਨਹੀਂ ਹੈ ਤਾਂ ਸਾਰੇ ਨਹੀਂ ਹਨ ਜੇ ਇੱਕ ਗੁਣ ਵੀ ਨਾ ਹੋਵੇ ਨਾ ਇਹਨਾਂ ਸਾਰਿਆਂ ਚੋਂ ਤਾਂ ਸਾਰੇ ਹੀ ਨਹੀਂ ਹਨ ਇਹ ਨਹੀਂ ਹੋ ਸਕਦਾ ਵੀ ਦੋ ਚਾਰ ਗੁਣ ਮਿਸ ਹੋਣ ਤਾਂ ਵੀ ਕੁਛ ਪ੍ਰਾਪਤ ਹੋ ਜਾਵੇ ਦੂਏ ਗੁਣ ਹੁੰਦੇ ਹੀ ਨਹੀਂ ਦਿਖਾਵੇ ਦੇ ਹੁੰਦੇ ਅਮੁੱਲ ਗੁਣ ਨੇ ਗੁਣਾਂ ਦੀ ਕੋਈ ਕੀਮਤ ਨਹੀਂ
ਅਮੁੱਲ ਵਪਾਰ
ਇਹਦਾ ਵਪਾਰ ਜਿਹੜਾ ਹੈਗਾ ਕਰਦੇ ਨੇ ਉਹ ਵੀ ਜਦੋਂ ਅਮੁੱਲ ਗੁਣ ਨੇ ਉਹਦਾ ਵਪਾਰ ਵੀ ਅਮੁੱਲ ਹੋ ਜਿਹੜੀ ਚੀਜ਼ ਦੀ ਕੋਈ ਕੀਮਤ ਨਹੀਂ ਹੁੰਦੀ ਉਹ ਕੀਮਤ ਨਾਲ ਲਈ ਵੀ ਨਹੀਂ ਜਾ ਸਕਦੀ ਕੀਮਤ ਨਾਲ ਦਿੱਤੀ ਵੀ ਨਹੀਂ ਜਾ ਸਕਦੀ ਉਹਦੀ ਕੋਈ ਕੀਮਤ ਹੀ ਨਹੀਂ ਉਹ ਮਿਲਦੀ ਹੈ ਫ੍ਰੀ ਨਾ ਮਿਲਦਾ ਫ੍ਰੀ ਪਰ ਫ੍ਰੀ ਵੀ ਨਹੀਂ ਮਿਲਦਾ ਮਨ ਦੇਣਾ ਪੈਂਦਾ ਮਨ ਵਿੱਚ ਸਤਿਗੁਰ ਮਨ ਦੇ ਰਾਮ ਲਿਓ ਹੈ
ਮੋਲ
ਮਨ ਦੇਣਾ ਪੈਂਦਾ ਮਨ ਵੱਟੇ ਮਿਲਦਾ ਮਨ ਲੈਣ ਨਹੀਂ ਦਿੰਦਾ ਨਾਮ ਨੂੰ ਤਾਂ ਲੈਣਾ ਪੈਂਦਾ ਮੁੱਲ ਨਹੀਂ ਹੈ ਇਹਦਾ ਕੁਛ ਮਨ ਨਹੀਂ ਚਾਹੁੰਦਾ ਨਾਮ ਲੈਣਾ ਮਨ ਨੂੰ ਬਰਦਾਸ਼ਤ ਨਹੀਂ ਹੈ ਨਾਮ ਇਸ ਕਰਕੇ ਮਨਮੁੱਖਾਂ ਨੂੰ ਨਾਮ ਬਰਦਾਸ਼ਤ ਨਹੀਂ ਹੈ ਸੱਚ ਬਰਦਾਸ਼ਤ ਨਹੀਂ ਹੈ ਮਨਮੁੱਖਾਂ ਨੂੰ ਸੱਚ ਬਰਦਾਸ਼ਤ ਨਹੀਂ ਹੋ ਸਕਦਾ ਮਨਮੁੱਖ ਨੂੰ ਸੱਚ ਕੌੜਾ ਲੱਗਦਾ ਮਨ ਨੂੰ ਸੰਸਾਰ ਚੰਗਾ ਲੱਗਦਾ ਮਨ ਵਿੱਚ ਸੰਸਾਰੀ ਚੀਜ਼ਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਕੀਮਤੀ ਸਮਝਦਾ ਇਹ ਭਾਸ਼ਾ ਮੰਨਦੀ ਨਹੀਂ ਹੈ ਜਿਹੜੀ ਅਮੁੱਲ ਕਿਹਾ ਹੋਇਆ ਇਹ ਭਾਸ਼ਾ ਗੁਰਮੁਖੀ ਭਾਸ਼ਾ ਹੈ ਗੁਰਮੁਖੀ ਭਾਸ਼ਾ ਗੁਰਮੁਖ ਦੀ ਭਾਸ਼ਾ ਮਨਮੁੱਖ ਦੀ ਭਾਸ਼ਾ ਸੰਸਾਰ ਦੀ ਕੀਮਤ ਜ਼ਿਆਦਾ ਹੈ ਗੁਰਮੁਖ ਦੀ ਭਾਸ਼ਾ 'ਚ ਨਾਮ ਦੀ ਕੀਮਤ ਜ਼ਿਆਦਾ ਤਸਕਰ ਮਨ ਨੂੰ ਕਿਹਾ ਹੈ ਤਸਕਰ ਹੁੰਦਾ ਚੋਰ ਬਲੈਕਮੇਲਰ ਝੂਠਾ ਪਖੰਡੀ ਅਪਰਾਧੀ ਇਹ ਤਸਕਰ ਦੇ ਅਰਥ ਗੁਰਬਾਣੀ 'ਚ ਤਸਕਰ ਨਾਮ ਨਹੀਂ ਲੈਂਦਾ ਹੁੰਦਾ ਚਾਹੇ ਫ੍ਰੀ ਵੀ ਦਿਓ ਤਸਕਰ ਨਹੀਂ ਲੈਵੈ ਪਾਏ ਨਾ ਸਕੇ ਜਲ ਕਿਸੇ ਕਿਸਮ ਦੀ ਵੀ ਅੱਗ ਨੂੰ ਜਾਲ ਨਹੀਂ ਸਕਦੀ ਤ੍ਰਿਸ਼ਨਾ ਦੀ ਅੱਗ ਨਾਮ ਨੂੰ ਜਾਲ ਨਹੀਂ ਸਕਦੀ ਨਾਮ ਦਾ ਕੁਛ ਨਹੀਂ ਵਿਗਾੜ ਸਕਦੀ ਤਸਕਰ ਨਾਮ ਨਹੀਂ ਲੈਂਦਾ ਹੁੰਦਾ ਤਸਕਰ ਦਾ ਮਨ ਪ੍ਰਧਾਨ ਹੁੰਦਾ ਤਸਕਰ ਮਨਮੁੱਖ ਹੁੰਦਾ ਉਹ ਨਾਮ ਲੈਂਦਾ ਹੀ ਨਹੀਂ ਚਾਹੇ ਫ੍ਰੀ ਵੀ ਮਿਲੇ ਨਹੀਂ ਲੈਂਦਾ ਨਾਮ ਸੰਸਾਰ ਛਡਾਉਂਦਾ ਤਾਂ ਨਹੀਂ ਲੈਂਦਾ ਉਹਨੇ ਛੱਡਣਾ ਨਹੀਂ ਸੰਸਾਰ ਉਹਨੇ ਤਾਂ ਰਾਜ ਭਾਲਦਾ ਤਾਂ ਉਹ ਸੰਸਾਰ ਕਿੱਥੇ ਛੱਡ ਦੂ ਰਾਜ ਕਰੇਗਾ ਖਾਲਸਾ ਇਹ ਨਾਮ ਲੈਣ ਵਾਲੇ ਨਹੀਂ ਹੈ ਰਾਜ ਕਰੇਗਾ ਖਾਲਸਾ ਵਾਲੇ ਸਾਰੇ ਤਾਂ ਤਸਕਰ ਨੇ ਸਾਰੇ ਰਣਜੀਤ ਸਿੰਘ ਨੇ ਨਾਮ ਨਾਲ ਲੈ ਲਿਆ ਰਾਜ ਨੂੰ ਫਿਰ ਹੁਣ ਕੀ ਆ ਹੁਣ ਕੁਛ ਵੀ ਨਹੀਂ ਹੁਣ ਕੀ ਆ ਜੇ ਲੈ ਲਿਆ ਤੇ ਅੱਗਾ ਤਾਂ ਗਵਾ ਲਿਆ ਨਰਕੀ ਜੀਵ ਤੋਂ ਜ਼ਿਆਦਾ ਕੁਛ ਨਹੀਂ ਸੀ ਜਿਹੜੇ ਨਾਮ ਨਹੀਂ ਲੈਂਦੇ ਨਰਕੀ ਜੀਵ ਨੇ ਸਾਰੇ ਨਰਕੀ ਜੀਵ ਨਾਮ ਨਹੀਂ ਲੈਂਦੇ ਬਿਸ਼ਤਾ ਦਾ ਕੀੜਾ ਬਿਸ਼ਤਾ ਚ ਖੁਸ਼ ਹੈ ਬਾਹਰ ਕੱਢੋਗੇ ਮਰ ਜੂਗਾ ਉਹ ਤਾਂ ਮਾਇਆ ਛੱਡ ਕੇ ਮਰਨ ਦੀ ਗੱਲ ਹੈ ਉਹਨਾਂ ਦੀ ਸਰੀਰ ਛੱਡਿਆ ਮਰੇ ਉਹਨਾਂ ਦੇ ਭਾਸ਼ਾ ਚ ਸਰੀਰ ਛੱਡਣ ਤੇ ਬਾਅਦ ਮਰਨਾ ਹੈ ਜਦਕਿ ਸਰੀਰ ਛੱਡਣ ਤੇ ਬਾਅਦ ਮਰਦਾ ਨਹੀਂ ਕੋਈ ਵੀ ਮਾਇਆ ਛੱਡਣ ਤੋਂ ਬਾਅਦ ਕੋਈ ਵੀ ਨਹੀਂ ਮਰਦਾ ਪਰ ਉਹ ਤਾਂ ਕਹਿੰਦੇ ਮਾਇਆ ਗਈ ਹਰ ਮੈਂ ਗਿਆ ਇਹ ਗੁਰਮੁਖੀ ਭਾਸ਼ਾ ਹੈ ਕਿ ਮਾਇਆ ਛੱਡੇ ਤੋਂ ਬਾਅਦ ਹੀ ਸਾ ਜੀਵਨ ਮਿਲਦਾ ਹੈ ਕਬੀਰ ਕਹਿੰਦਾ ਕਬੀਰ ਜਿਸ ਦਿਨ ਹੋਊਗਾ ਕਹਿ ਰਿਹਾ ਨਾ ਪਾਛੇ ਪਿਆ ਆਨੰਦ ਆਨੰਦ ਤਾਂ ਪਿੱਛੋਂ ਹੈ ਜਦੋਂ ਮਰਿਆ ਜਦੋਂ ਮਾਇਆ ਤਿਆਗਤੀ ਮੈਂ ਮਿਲਿਆ ਗੁਰ ਆਪਣਾ ਸੰਗੀ ਭਜੇ ਗੋਬਿੰਦ ਤੇ ਕਹਿ ਰਹੇ ਆਨੰਦ ਪਿੱਛੋਂ ਹੁੰਦਾ ਹੈ ਪਹਿਲਾਂ ਮਰਨਾ ਪੈਂਦਾ ਹੈ ਮਾਇਆ ਤਿਆਗਣੀ ਪੈਂਦੀ ਹੈ ਮਾਇਆ ਦਾ ਮੋਹ ਤਿਆਗਣਾ ਪੈਂਦਾ ਤਸਕਰੇ ਮਨੁੱਖ ਤਿਆਰ ਨਹੀਂ ਹੈ ਇਸ ਗੱਲ ਉਹ ਵਿਸ਼ਵਾਸ ਨਹੀਂ ਕਰਦਾ ਇਸ ਗੱਲ ਤੇ ਉਹ ਇਸ ਮਰਨ ਨੂੰ ਸਮਝਦਾ ਹੀ ਮਰਨਾ ਕੀ ਹੁੰਦਾ ਉਹ ਤਾਂ ਇੱਕੋ ਹੀ ਮਰਨਾ ਜਾਣਦਾ ਹੈ ਜਿਹੜਾ ਸੰਸਾਰੀ ਮਰਨਾ ਹੈ ਉਹਨੂੰ ਮਰਨਾ ਜਾਣਦਾ ਦੂਆ ਮਰਨਾ ਨਹੀਂ ਜਾਣਦਾ ਕੀ ਹੁੰਦਾ
ਅਮੁੱਲ ਵਪਾਰੀ ਹੈ ਅਮੁੱਲ ਭੰਡਾਰ
ਇਹ ਅਮੁੱਲ ਗੁਣ ਨੇ ਅਮੁੱਲੇ ਵਪਾਰ ਹੁੰਦਾ ਇਹ ਪੜ੍ਹਾਈ ਪੈਸੇ ਨਾਲ ਨਾ ਪੜ੍ਹਾਈ ਜਾਂਦੀ ਹੈ ਉਹ ਫ੍ਰੀ ਕੋਈ ਪੜ੍ਹਦਾ ਨਹੀਂ ਪੈਸੇ ਨਾਲ ਪੜ੍ਹ ਲੂਗਾ ਜਿਹੜੀ ਚੀਜ਼ ਨੂੰ ਕੋਈ ਫ੍ਰੀ ਨਾ ਲਵੇ ਪੈਸੇ ਦਾ ਤਾਂ ਮਤਲਬ ਹੀ ਨਹੀਂ ਹੈ ਫਿਰ ਇਹਦੀ ਕੀਮਤ ਹੈ ਨਹੀਂ ਨਾ ਪੰਡਿਤ ਪੜ੍ਹਾਈ ਪੜ੍ਹਾਉਂਦੇ ਸੀ ਕੁਛ ਲੈਂਦੇ ਸੀ ਸਕੂਲਾਂ ਕਾਲਜਾਂ ਜੋ ਦੁਨਿਆਵੀ ਪੜ੍ਹਾਈ ਪੜ੍ਹਾਈ ਜਾਂਦੀ ਹੈ ਪੈਸੇ ਨਾਲ ਪੜ੍ਹਾਈ ਜਾਂਦੀ ਹੈ ਨਾ ਕੀਮਤ ਇਹਦੀ ਕੋਈ ਕੀਮਤ ਨਹੀਂ ਕੀਮਤ ਕੋਈ ਨਹੀਂ ਫਿਰ ਵੀ ਪੜ੍ਹਨ ਨੂੰ ਤਿਆਰ ਨਹੀਂ ਹੋਏ ਅਮੁੱਲ ਗੁਣ ਨੇ ਵਪਾਰ ਵੀ ਅਮੁੱਲ ਹੈ ਵਪਾਰ 'ਚ ਕੋਈ ਲੈਣ ਦੇਣ ਨਹੀਂ ਹੈ ਅਮੁੱਲ ਵਪਾਰੀ ਹੈ ਵਪਾਰੀ ਇਹਦਾ ਮਤਲਬ ਹੈ ਵਪਾਰ ਵਾਲੇ ਦੋਏ ਲੈਣ ਵਾਲਾ ਦੇਣ ਵਾਲਾ ਦੋਏ ਵਪਾਰੀ ਨੇ ਲੈਣ ਵਾਲਾ ਵੀ ਉਹ ਹੈ ਵਪਾਰੀ ਹੀ ਹੈ ਨਾ ਇਹਨੂੰ ਕੋਈ ਖਾਣ ਵਾਲਾ ਨਹੀਂ ਲੈ ਕੇ ਜਾਂਦਾ ਕਹਿੰਦੀ ਅਸੀਂ ਦੁਕਾਨਾਂ ਨੇ ਥੋਕ ਦੀ ਦੁਕਾਨ ਤੋਂ ਦੁਕਾਨਦਾਰ ਮਾਲ ਲੈ ਕੇ ਆਉਂਦੇ ਉਹਨਾਂ ਲੋਕਾਂ ਨੂੰ ਵੇਚ ਦਿੰਦੇ ਨੇ ਜਿਹਨਾਂ ਨੇ ਧਾਰ ਖਾ ਲੈਣੀ ਹੈ ਦਾਲ ਹੋਈ ਚੀਨੀ ਹੋਈ ਚਾਹ ਪੱਤੀ ਹੋਈ ਘਰ ਵਰਤ ਕੇ ਚੀਜ਼ ਖਤਮ ਕਰ ਦੇਣੀ ਉਹਨਾਂ ਨੂੰ ਵੇਚਦੇ ਨੇ ਨਾ ਛੋਟੇ ਦੁਕਾਨਦਾਰ ਇਹੋ ਜਿਹੀ ਗੱਲ ਨਹੀਂ ਹੈ ਇਹ ਖਤਮ ਹੁੰਦਾ ਹੀ ਨਹੀਂ ਖਤਮ ਹੋਣ ਵਾਲੀ ਚੀਜ਼ ਨਹੀਂ ਜਿਹੜਾ ਲਊਗਾ ਉਹ ਕਹਾਂ ਦਊਗਾ ਇਸ ਕਰਕੇ ਦੋਏ ਵਪਾਰੀਏ ਨੇ ਖਤਮ ਹੋਣ ਵਾਲੀ ਚੀਜ਼ ਨਹੀਂ ਹੈ ਇਹ ਤਾਂ ਵੱਧ ਹੋ ਜਾਈ ਹੈ ਜਿੰਨਾ ਵਪਾਰ ਕਰੋਗੇ ਵਧੀ ਜਾਣਾ ਨੇ ਘਟਦਾ ਹੈ ਹੀ ਨਹੀਂ ਗਿਆਨ ਘਟਦਾ ਹੁੰਦਾ ਹੀ ਨਹੀਂ ਤੋੜਨਾ ਆਵੇ ਵੱਧ ਹੋ ਜਾਈ ਚੀਨੀ ਦੀਆਂ ਟਰੱਕਾਂ ਦੇ ਟਰੱਕ ਆਉਂਦੇ ਨੇ ਫਿਰ ਬੋਰੀਆਂ ਜਾਂਦੀਆਂ ਨੇ ਫਿਰ ਬੋਰੀਆਂ 'ਚੋਂ ਕਿਲੋ ਕਿਲੋ ਅੱਧਾ ਅੱਧਾ ਕਿਲੋ ਦੋ ਦੋ ਕਿਲੋ ਪੰਜ ਪੰਜ ਕਿਲੋ ਤੋਲ ਕੇ ਦਿੰਦੇ ਨੇ ਕਰ ਲੈ ਜਾਂਦੇ ਨੇ ਖਤਮ ਹੋ ਜਾਂਦੀ ਹੈ ਵਰਤੀ ਜਾਂਦੀ ਹੈ ਹਰ ਸਾਲ ਇੱਦਾਂ ਹੀ ਹੁੰਦਾ ਰਹਿੰਦਾ ਇੱਦਾਂ ਨਹੀਂ ਹੁੰਦਾ ਇਹਦਾ ਨਾਮ ਦਾ ਨਹੀਂ ਇੱਦਾਂ ਹੁੰਦਾ ਜਿਹਨੂੰ ਦਊਗੇ ਉਹ ਕਹਾਂ ਦਊਗਾ ਉਹਦੇ ਕੋਲ ਦੇਣੇ ਤੇ ਉਹਦੇ ਕੋਲ ਹੋਰ ਵਧੂਗਾ ਖਰਚੇ ਤੇ ਹੋਰ ਵਧੂਗਾ ਇਸ ਕਰਕੇ ਦੋਏ ਵਪਾਰੀ ਨੇ ਲੈਣ ਵਾਲਾ ਵੀ ਵਪਾਰੀ ਹੈ ਦੇਣ ਵਾਲਾ ਵੀ ਵਪਾਰੀ ਹੈ ਦੋਏ ਅਮੁੱਲ ਨੇ ਇਹਨੂੰ ਜਿਹੜਾ ਬੰਦਾ ਲਊਗਾ ਨਾ ਨਾਮ ਨੂੰ ਉਹ ਖੁਦ ਵੀ ਅਮੁੱਲ ਹੈ ਤਸਕਰ ਤਾਂ ਲੈਂਦੇ ਹੀ ਨਹੀਂ ਮਨੁੱਖ ਤਾਂ ਲੈਂਦੇ ਹੀ ਨਹੀਂ ਲਊਗਾ ਹੀ ਗੁਰਮੁਖ ਦਊਗਾ ਹੀ ਗੁਰਮੁਖ ਕਿ ਗੁਰਮੁਖੀ ਨਾਮ ਦਾ ਨਿਸ਼ਾਨ ਲੈਣ ਵਾਲਾ ਵੀ ਗੁਰਮੁਖ ਹੁੰਦਾ ਦੇਣ ਵਾਲਾ ਵੀ ਗੁਰਮੁਖ ਹੈ ਦੇਣ ਵਾਲੇ ਲੈਣ ਵਾਲੇ ਚ ਬਰਾਬਰੀ ਹੈ ਗੁਰਮਤਿ ਚ।